ਹਾਂਜੀ, ਸਵਾਲ ਇਹ ਸੀ ਕਿ ਵੀ ਜੇ ਕੋਈ ਵਿਅਕਤੀ ਮਹਾਂਪੁਰਸ਼ਾਂ ਦੀ ਨਿੰਦਿਆ ਕਰਦਾ ਹੈ ਅਤੇ ਬਾਅਦ 'ਚ ਜਾ ਕੇ ਪਛਤਾਉਂਦਾ ਹੈ ਆਪਦੀ ਲਾਈਫ 'ਚ, ਅਤੇ ਕਿ ਉਹ ਸਿਰਫ ਫਿਰ ਵੀ ਨਰਕ ਦਾ ਅਧਿਕਾਰੀ ਹੋਊਗਾ ਕਿ
ਨਹੀਂ, ਜੇ
ਬੱਚੇ
ਉਹ ਸੰਗਤ 'ਚ ਆ ਕੇ ਖਿਮਾ ਮੰਗ ਲੈਂਦਾ, ਮਾਫ਼ੀ ਮਿਲ ਜਾਂਦੀ ਹੈ, ਫਿਰ ਨਰਕ ਦਾ ਅਧਿਕਾਰੀ ਕਿਉਂ ਹੋਊਗਾ?
ਜੇ ਸਿਰਫ ਇਕੱਲਾ ਪਛਤਾਵਾ ਹੀ ਕਰਦਾ ਸੰਗਤ ਦੇ, ਨਹੀਂ ਸੰਗਤ
ਸੰਗਤ ਵਿੱਚ ਆ ਕੇ ਪਸ਼ਚਾਤਾਪ ਕਰਨੇ ਨਹੀਂ, ਦੋਸ਼ ਦੀ ਨਿਵਿਰਤੀ ਹੁੰਦੀ ਹੈ। ਸੰਗਤ 'ਚ ਆਉਣ ਨਾਲ, ਦੱਸਣ ਨਾਲ ਸਾਰੇ ਪਾਪ ਮਿਟ ਜਾਂਦੇ ਆ।
ਹਾਂਜੀ, ਅਤੇ ਭਗਤ ਰਵਿਦਾਸ ਜੀ ਦੀ ਬਾਣੀ ਰਾਗ ਗੋਂਦ ਵਿੱਚ ਕਹਿੰਦੀ ਹੈ ਕਿ ਬਈ ਕੋਈ ਉਹਨਾਂ ਨੂੰ ਨਹੀਂ ਮਾਫ਼ੀ ਮਿਲਦੀ, ਇਸ ਤਰ੍ਹਾਂ ਕਿਸਮ
ਜੇ ਉਹ ਆ ਕੇ ਮਾਫ਼ੀ ਨਹੀਂ ਮੰਗਦਾ ਫਿਰ ਤਾਂ ਮਾਫ਼ੀ ਨਹੀਂ ਮਿਲਣੀ।
ਠੀਕ ਹੈ,
ਜੇ ਆ ਕੇ ਗਲਤ ਹੀ ਮਾਫ਼ੀ ਮੰਗੂਗਾ ਅਤੇ ਇਹ ਕਰੂਗਾ ਪਿਛਲੇ ਔਗਣ ਬਖਸ਼ ਲੈ ਪ੍ਰਭਾ ਗਿਆ ਮਾਰਗ ਪਾਵੈ, ਫਿਰ ਬਖਸ਼ਿਆ ਜਾਂਦਾ।
ਠੀਕ ਹੈ,
ਅਤੇ ਜੇ ਕਰਨ ਤੋਂ ਬਾਅਦ ਮਾਫ਼ੀ ਮੰਗ ਕੇ ਮੁੜ ਮੁੜ ਕਰਦਾ ਫਿਰ ਉਹ ਪਾਪ ਦੀ ਪੰਡ ਭਾਰੀ ਹੋ ਜਾਂਦੀ। ਜੇ ਮਾਫ਼ੀ ਕਰ ਲੈਂਦਾ ਪਿਛਲੇ ਔਗਣ ਬਖਸ਼ ਲੈ ਪ੍ਰਭਾ ਆ ਗਿਆ ਮਾਰਗ ਪਾਵੈ, ਫਿਰ ਬਖਸ਼ਿਆ ਜਾਂਦਾ।
ਠੀਕ ਹੈ, ਕੀ ਬ੍ਰਹਮ ਕਵਾਚਕ ਬਾਣੀ ਹੈ ਕਿ ਨਹੀਂ?
ਬ੍ਰਹਮ ਜਿਹੜੀ ਬਾਣੀ ਹੈ ਇਹ ਕਵਚ ਹੈ, ਜਿਵੇਂ ਲੋਹੇ ਦੀ ਸੰਜੋਅ ਆ, ਬਾਹਰ ਦੇ ਤੋਂ ਰੱਖਿਆ ਕਰਦੀ ਹੈ। ਜਿਹੜੀ ਬਾਣੀ ਹੈ ਇਹ ਕਾਮ ਕ੍ਰੋਧਾ ਤੋਂ ਰੱਖਿਆ ਕਰਦੀ ਹੈ।
ਅਤੇ ਇਹ ਕਿਸ ਗ੍ਰੰਥ ਦੇ ਵਿੱਚ ਆਉਂਦੇ ਆ? ਬ੍ਰਹਮ
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਆਉਂਦਾ।
ਠੀਕ ਹੈ ਜੀ,
ਰਾਮ ਕਵਚ ਦਾਸ ਕਾ ਸੁਨੇਹੋ।
ਠੀਕ ਹੈ ਜੀ,
ਹਾਂਜੀ, ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹੀ ਕਵਚ ਹੈ।
ਠੀਕ ਹੈ,
ਪ੍ਰਹਲਾਦ ਦੀ ਰੱਖਿਆ ਹੋਈ ਹੈ, ਹੋਰ ਕਿੰਨਿਆਂ ਦੀ ਹੋਈ ਹੈ।
ਹਾਂਜੀ, ਇਹ ਗੱਲ ਸਹੀ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ 1.25 ਲੱਖ ਦਾ ਬਾਣੀ ਦਾ ਜਾਪ ਕੀਤਾ ਅਤੇ ਹਵਨ ਕੀਤਾ ਅਤੇ ਫਿਰ ਜਾ ਕੇ ਹਰਿਮੰਦਰ ਸਾਹਿਬ।
1.25 ਲੱਖ ਤੇ ਬਹੁਤ ਥੋੜਾ, ਉਹਨਾਂ ਤੋਂ ਬਹੁਤ ਕੀਤਾ। ਬਾਕੀ ਹਵਨ ਦਾ ਮਤਲਬ ਹੁੰਦਾ ਇੱਕ ਜਪ ਜਾ ਗਿਆ, ਇੱਕ ਤਪ ਜਾ ਗਿਆ, ਇੱਕ ਧਿਆਨ ਜਾ ਗਿਆ, ਇੱਕ ਗਿਆਨ ਜਾ ਗਿਆ। ਉਹਨੇ ਗਿਆਨ ਜਾਗ ਕੀਤਾ, ਆਪਣੀਆਂ ਜਿੰਨੀਆਂ ਵੀ ਵਾਸ਼ਨਾ ਬ੍ਰਹਮ ਗਿਆਨ ਦੀ ਅਗਨੀ ਵਿੱਚ ਉਹਨਾਂ ਦਾ ਹੋਮ ਕੀਤਾ, ਇਹ ਹਵਨ ਕੀਤਾ ਉਹਨਾਂ ਨੇ।
ਠੀਕ ਹੈ ਜੀ, ਜਿਵੇਂ
ਜਿਹੜੀਆਂ ਆਪਣੀਆਂ ਵਾਸ਼ਨਾ ਜਿਹੜੇ ਬ੍ਰਹਮ ਗਿਆਨ ਹੋ ਗਿਆ ਉਹ ਖਤਮ ਕਰ ਦਿੱਤੀਆਂ।
ਜਿਵੇਂ ਅਸਥੂਲ ਸਰੂਪ 'ਚ ਨਹੀਂ ਕੀਤਾ ਅਤੇ ਸੂਖਮ ਸਰੂਪ 'ਤੇ ਕੀਤਾ ਬਈ?
ਸਥੂਲ ਸਰੀਰ 'ਚ ਰਹਿੰਦਿਆਂ ਕੀਤਾ।
ਹਾਂਜੀ,
ਜਿਹੜਾ ਗਿਆਨ ਹੈ ਇਸੇ ਸਰੀਰ 'ਚ ਹੋਊਗਾ।
ਜਿਵੇਂ ਕਈ ਹਿੰਦੂ ਕਰਦੇ ਹਨ ਉਸ ਤਰ੍ਹਾਂ ਨਹੀਂ ਕੀਤਾ, ਬਟ ਗਿਆਨ ਰੂਪ
ਗਿਆਨ ਦੇ ਸਾਰਾ ਜਿੰਨੀਆਂ ਵਾਸ਼ਨਾ ਖਤਮ ਕਰਤੀਆਂ, ਸੰਕਲਪ ਖਤਮ ਕਰਤੇ,
ਉਸ ਨੂੰ ਵੀ ਕਿਹਾ ਹਵਨ ਕਹਿੰਦੇ?
ਹਾਂ, ਉਹ ਵੀ ਗਿਆਨ ਜਾਗ ਗਿਆ ਨਾ।
ਠੀਕ ਹੈ,
ਗਿਆਨ ਹੋਮ ਹੈ ਉਹ।
ਠੀਕ ਹੈ ਜੀ, ਸਰਵਲੋਕ ਗ੍ਰੰਥ ਬਾਰੇ ਥੋੜ੍ਹੀ ਹਿਸਟਰੀ ਦੱਸਿਓ ਅਤੇ ਇਹ ਗ੍ਰੰਥ ਕਾਹਤੋਂ ਰਚਿਆ ਗਿਆ ਹੈ ਜਾਂ?
ਇਹ ਬਹੁਤ ਸਾਰੇ ਗ੍ਰੰਥਾਂ ਦੇ ਮਹਾਰਾਜ ਨੇ ਅਨੁਵਾਦ ਕਰਾਏ ਹੈ ਅਤੇ ਆਪ ਵੀ ਕੀਤੇ ਹੈ, ਕਿਉਂਕਿ ਮਹਾਰਾਜ ਕਹਿੰਦੇ ਦਸਵੀਂ ਕਥਾ ਭਗਵਤ ਕੀ ਭਾਖਾ ਕਰੀ ਬਣਾਏ ਅਵਰ ਵਾਸ ਮਨ ਧਰਮ ਯੁੱਧ ਪੈ ਜਾਵੇ। ਜਿੱਥੇ ਵੀ ਸੂਰਮਿਆਂ ਦੇ ਪ੍ਰਸੰਗ ਸੀ ਕਿ ਉਸ ਵੇਲੇ ਜਿਹੜਾ ਪੁਰਾਣਾ ਹਿੰਦੂ ਮਤ ਸੀ ਉਹਦੇ 'ਚ ਬੜੀ ਬੁਜ਼ਦਲੀ ਆ ਗਈ ਸੀ ਅਤੇ ਮਹਾਰਾਜ ਨੇ ਸੂਰ ਵੀਰਤਾ ਪੈਦਾ ਕਰਨ ਵਾਸਤੇ ਜਿਹੜੇ ਵੀਰ ਰਸੀ ਵਾਲੇ ਗ੍ਰੰਥ ਸੀ ਉਹਨਾਂ ਦੇ ਕਵੀਆਂ ਤੋਂ ਵੀ ਆਪ ਵੀ ਅਨੁਵਾਦ ਕੀਤੇ ਹੈ ਕਿ ਜਿਹਦੇ ਦੁਆਰਾ ਸੂਰ ਵੀਰਤਾ ਪੈਦਾ ਹੋ ਸਕੇ। 6ਵੀਂ ਪਾਤਸ਼ਾਹ ਨੇ ਵੀ ਢਾਡੀਆਂ ਨੇ 12 ਲਵਾਈਆਂ ਅਤੇ ਮਹਾਰਾਜ ਨੇ ਵੀ 12 ਲਵਾਉਂਦੇ ਰਹੇ ਅਤੇ ਸੂਰਮਿਆਂ ਦੇ ਪ੍ਰਸੰਗ ਜਿਹੜੇ ਸੰਗਤਾਂ 'ਚ ਸੁਣਾਉਂਦੇ ਰਹੇ।
ਠੀਕ ਹੈ, ਅਤੇ ਧਰਮ ਯੁੱਧ ਦੀ ਮਰਿਆਦਾ ਬਾਰੇ ਥੋੜ੍ਹੇ ਦੱਸਿਓ। ਇਹ ਕਿਸੇ ਰਹਿਤ ਨਵੇਂ 'ਚ ਆਉਂਦਾ ਕਿ ਧਰਮ ਯੁੱਧ?
ਧਰਮ ਯੁੱਧ ਦਾ ਇਹ ਹੈ ਵੀ ਬਾਲਕ ਅਤੇ ਬੁੱਢੇ ਅਤੇ ਰੋਗੀ ਅਤੇ ਇਸਤਰੀ ਅਤੇ ਵਿਦਵਾਨ ਅਤੇ ਬੰਦਗੀ ਵਾਲੇ ਅਤੇ ਵਾਰ ਨਹੀਂ ਕਰਨਾ, ਨਿਹੱਥੇ ਦੇ ਵਾਰ ਨਹੀਂ ਕਰਨਾ, ਗਊ ਗਰੀਬ ਦੀ ਰੱਖਿਆ ਜੁਰਮਾਨੇ ਦੀ ਭਖਿਆ ਲਈ ਧਰਮ ਯੁੱਧ ਲੜਨਾ।
ਅਤੇ ਕਿੰਨੇ ਚਾਂਸ ਤੋਂ ਬਾਅਦ 'ਚ ਜਿਵੇਂ ਖਾਲਸਾ ਦਾ ਧਰਮ ਯੁੱਧ ਦਾ ਮਰਿਆਦਾ ਹੈਗੀ ਹੈ ਕਿ ਬਈ ਸਿੱਧਾ ਆਪ ਨਹੀਂ ਚੜ੍ਹਾਈ ਕਰਨੀ ਕਿਸੇ 'ਤੇ, ਅਤੇ ਕੋਈ ਚੜ੍ਹਾਈ ਕਰਨ ਵਾਲਾ ਆਉਂਦਾ, 3-4 ਚਾਂਸ ਦਿਓ ਅਤੇ ਫਿਰ?
ਉਹ ਤਾਂ ਹੁਣ ਜੇ ਆ ਕੇ ਕੋਈ ਬੰਗਾਰ ਪਾਉਂਦਾ ਫਿਰ ਆਪਣੀ ਰੱਖਿਆ ਲਈ, ਆਪਣੇ ਧਰਮ ਸਥਾਨਾਂ ਦੇਸ਼ ਕੌਮ ਦੀ ਰੱਖਿਆ ਲਈ ਖਾਲਸਾ ਹਰ ਵੇਲੇ ਤਤਪਰ ਆ।
ਠੀਕ ਹੈ,
ਜਦੋਂ ਵੀ ਜਬ ਆਪ ਕੀ ਉਹਦੇ ਨਿਧਾਨ ਬਣੇ ਅਤੇ ਹੀ ਰਣ ਮੈਂ ਤਬ ਜੂਝ ਮਰੋ।
ਠੀਕ ਹੈ ਜੀ,
ਮਹਾਰਾਜ ਦੱਸਦਾ ਗਿਆ।
ਅਤੇ ਧਰਮ ਯੁੱਧ ਵਿੱਚ ਕਿਸ ਤਰ੍ਹਾਂ ਜਿਵੇਂ ਕਹਿ ਲਓ ਦੁਸ਼ਮਣ ਦਾ ਵੱਧ ਕਰਨਾ, ਜਿਵੇਂ ਕਿਸ ਤਰ੍ਹਾਂ ਜਿਵੇਂ ਟੋਰਚਰ ਕਈ ਕਰਦੇ ਆ ਤਾਲਿਬਾਨ ਵਾਲੇ, ਇਸ ਤਰ੍ਹਾਂ ਤੱਕ ਕਿ
ਇਹ ਜਿਹੜਾ ਗਲਤ ਕੰਮ ਨਹੀਂ ਕਰਨਾ ਚਾਹੀਦਾ।
ਹਾਂਜੀ,
ਸ਼ਾਸਤਰ ਨਾਲ ਹੀ ਧਰਮ ਯੁੱਧ ਲੜਿਆ ਜਾਂਦਾ।
ਠੀਕ ਹੈ,
ਜਿਹੜਾ ਸ਼ਾਸਤਰ ਮੌਕੇ 'ਤੇ ਕਿਹੜਾ ਵਰਤਿਆ ਜਾਂਦਾ
ਠੀਕ ਹੈ ਜੀ।
ਤੇ ਜਿਹੜਾ ਹੈ ਇਸ ਤਰ੍ਹਾਂ ਜਾਣੀ ਕੋਹ ਕੋਹ ਕੇ ਹਲਾਲ ਕਰਕੇ ਮਾਰਨਾ, ਇਹ ਖਾਲਸਾ ਨਹੀਂ ਕਰਦਾ।
ਹਾਂਜੀ,
ਖਾਲਸਾ ਸਿੱਧਾ ਵਾਰਨ ਕਰਦਾ।
ਤੇ ਧਰਮ ਯੁੱਧ ਦੇ ਜੰਗ ਦੇ ਵਿੱਚ ਜੇ ਕੋਈ ਦੁਸ਼ਮਣ ਮਰ ਜਾਂਦਾ ਹੈ ਤੇ ਉਸਦਾ ਸਰੀਰ ਖਾਲਸੇ ਨੂੰ ਹੈਗਾ ਕਿ ਵੀ ਉਸਦੇ ਘਰਦਿਆਂ ਨੂੰ ਦੋ ਜਾਂ ਇਸ ਤਰ੍ਹਾਂ?
ਉਹਦਾ ਖਾਲਸਾ ਮਤਲਬ ਸੂਰਮਾ ਤਾਂ ਸੂਰਮਾ ਹੀ ਆ।
ਹਾਂਜੀ,
ਤੇ ਮਤਲਬ ਹੁਣ ਕਈ ਜਗ੍ਹਾ ਮਾਰੇ ਨੇ ਦੁਸ਼ਮਣ ਦੇ ਸੂਰਿਆਂ ਦੇ ਵੀ ਸੰਸਕਾਰ ਕਰਾਏ, ਆਪਣਿਆਂ ਦੇ ਵੀ ਕਰਾਏ।
ਠੀਕ ਹੈ ਜੀ, ਉਹਨਾਂ ਦੇ ਵਿੱਚ ਉਹਨਾਂ ਦੇ ਮੱਤ ਦੇ ਵਿੱਚ ਰਹਿ ਕੇ।
ਹਾਂ, ਉਹਨਾਂ ਦੇ ਜਿਹੜਾ ਯੁੱਧ ਭੂਮੀ ਦੇ ਵਿੱਚ ਲੜਦਾ ਸ਼ਹੀਦ ਹੋਇਆ, ਮਾਰੇ ਨੇ ਦੁਸ਼ਮਣ ਦੇ ਜਿਹੜੇ ਚੰਗੇ ਚੰਗੇ ਸੂਰਮੇ, ਉਹਨਾਂ ਦੇ ਵੀ ਸੰਸਕਾਰ ਕਰਾਏ ਆ।
ਠੀਕ ਹੈ। ਅਤੇ ਕਈ ਕਈ ਸੱਜਣਾਂ ਦਾ ਖਿਆਲ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਹਵਨ ਦੇਵੀ ਦਾ ਕੀਤਾ ਅਤੇ ਖਾਲਸਾ ਪੰਥ ਸਾਜਣ ਤੋਂ ਅੱਗੇ, ਅਤੇ ਇਹ ਪੁਰਾਤਨ ਗ੍ਰੰਥਾਂ 'ਚ ਵੀ ਲਿਖਿਆ ਇਸ ਬਾਰੇ ਥੋੜ੍ਹਾ?
ਉਹ ਸੀ ਵੀ ਗ੍ਰੰਥਾਂ ਦਾ ਆਨੰਦਪੁਰ ਅਨੁਵਾਦ ਹੋ ਰਿਹਾ ਸੀ, ਉੱਥੇ ਕਾਸ਼ੀ ਤੋਂ ਪੰਡਿਤ ਆਇਆ ਸੀ ਕੇਸ਼ਵ ਦਾਸ, ਉਹ ਕਹਿੰਦਾ ਮਹਾਰਾਜ ਤੁਹਾਡਾ ਜਿਹੜਾ ਆਸ਼ਾ ਲੱਗਦਾ ਵੀ ਤੁਸੀਂ ਧਰਮ ਯੁੱਧ ਲੜਨਾ ਚਾਹੁੰਦੇ ਹੋ, ਅਤੇ ਰਾਮ ਕ੍ਰਿਸ਼ਨ ਨੇ ਇਸ ਤਰ੍ਹਾਂ ਦੇਵੀ ਦੀ ਉਪਾਸ਼ਨਾ ਕੀਤੀ ਹੈ ਅਤੇ ਤੁਹਾਨੂੰ ਵੀ ਦੇਵੀ ਸਿੱਧ ਕਰਕੇ ਵਰ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਵੀ ਦੇਖੋ, ਦੇਵੀਆਂ ਦੇ ਮੰਦਰ ਉਹਨਾਂ ਦੇ ਬੁੱਤ ਤੋੜਤੇ ਆ, ਇਹ ਹਾਲੇ ਵੀ ਉਸ ਭਰੋਸੇ 'ਤੇ ਬੈਠੇ ਆ, ਉਹਨਾਂ ਦਾ ਭੁਲੇਖਾ ਕੱਢਣ ਲਈ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਫਿਰ ਤੁਸੀਂ ਦੇਵੀ ਪ੍ਰਗਟ ਕਰਾ ਦਿਓ। ਉਹ ਕਹਿੰਦਾ ਮੇਰੀ 1,25,000 ਪੂਜਾ ਹੋਊਗੀ ਅਤੇ ਖਰਚਾ ਬਹੁਤ ਹੋਊਗਾ। ਮਹਾਰਾਜ ਕਹਿੰਦੇ ਤੇਰੀ ਪੂਜਾ ਵੀ ਦੇ ਦਿਆਂਗੇ, ਖਰਚਾ ਵੀ ਦੇ ਦਿਆਂਗੇ। ਫਿਰ ਨੈਣਾ ਦੇਵੀ ਦਾ ਸਥਾਨ ਚੁਣ ਲਿਆ, ਉਹ 6 ਮਹੀਨੇ ਪੰਡਿਤ ਉੱਥੇ ਹਵਨ ਕਰਾਈ ਗਿਆ। ਕਹਿੰਦੇ ਪੰਡਿਤ ਜੀ ਦੇਵੀ ਪ੍ਰਗਟ ਨਹੀਂ ਹੁੰਦੀ, ਅਤੇ ਕਹਿੰਦੇ ਮਹਾਰਾਜ ਤੁਸੀਂ ਘਰੇ ਚਲ ਜਾਣੇ। ਮਹਾਰਾਜ ਕਹਿੰਦੇ ਚਲੋ ਘਰੇ ਨਹੀਂ ਜਾਂਦੇ, ਕਹਿੰਦੇ ਹੁਣ ਨਹੀਂ ਪ੍ਰਗਟ ਹੁੰਦੀ, ਆਖੇ ਕਿਸੇ ਪਿਆਰੀ ਚੀਜ਼ ਦੀ ਬਲੀ ਚਾਹੁੰਦੀ ਹੈ। ਉਹਨਾਂ ਮਤਲਬ ਸੀ ਅੱਗੇ ਇਹਨਾਂ ਦੇ ਪਿਤਾ ਸ਼ਹੀਦ ਕਰਾ ਅਤੇ ਹੁਣ ਪੁੱਤਰ ਦੀ ਬਲੀ ਦਵਾ ਦੇਵਾਂਗੇ। ਹਜ਼ੂਰ ਕਹਿੰਦੇ ਪੰਡਿਤ ਜੀ ਤੁਸੀਂ ਦੇਵੀ ਪ੍ਰਗਟ ਕਰਾ ਕੇ ਦੇਣੀ, ਤੁਹਾਡੇ ਨਾਲ ਮੈਨੂੰ ਪਿਆਰਾ ਕੌਣ ਆ? ਅਤੇ ਪੰਡਿਤ ਨੇ ਦੇਖਿਆ ਕਿ ਇਹਦਾ ਬਲੀ ਦਾ ਬੱਕਰਾ ਮੈਂ ਹੀ ਬਣਨ ਲੱਗਾ। ਉਹ ਫਿਰ ਕਹਿੰਦਾ ਜੀ ਮੈਨੂੰ 38,000 ਤੂੰ ਉੱਥੋਂ ਬਹਾਨਾ ਬਣਾ ਕੇ ਨਿਕਲਿਆ। ਅਤੇ ਮਹਾਰਾਜ ਨੂੰ ਜਿਉਂ ਜੋਸ਼ ਆਇਆ ਕਿ ਪੰਡਿਤ ਨੇ ਇੰਨਾ ਖਰਚਾ ਕਰਾਇਆ ਕਿ ਹਾਲੇ ਵੀ ਲੋਕਾਂ ਨੂੰ ਭੁਲੇਖਿਆਂ 'ਚ ਲਈ ਫਿਰਦੇ, ਉਹ ਸਾਰੀ ਸਮੱਗਰੀ ਕੁੰਡ ਸਿੱਟ ਜੂ, ਬੜੀ ਬੜੀਆਂ ਲਾਟਾਂ ਨੇ, ਲੋਕਾਂ ਨੇ ਕਿਹਾ ਦੇਵੀ ਪ੍ਰਗਟ ਹੋ ਗਈ। ਉਹ ਹੈਗੀਆਂ ਤਾਂ ਲਾਟਾਂ ਸੀਆਂ ਜਿਹੜੇ ਸਮੱਗਰੀ ਵਿੱਚ ਪਾਈ, ਜਿਲ੍ਹੇ ਅਨੰਦਪੁਰ ਆਏ ਤਾਂ ਮਹਾਰਾਜ ਦੇਵੀ ਪ੍ਰਗਟ ਹੋ ਗਈ। ਮਹਾਰਾਜ ਨੇ ਫਿਰ ਮਿਆਨ 'ਚੋਂ ਤਲਵਾਰ ਕੱਢੀ, ਜੋਈ ਮਿਆਨ ਵਧਣ ਸੋਈ ਭਵਾਨੀ ਕਹਾਏ। ਕਹਿੰਦੇ ਹੋਰ ਭਵਾਨੀ ਕਿਹੜੀ ਆਈ, ਸਾਡੇ ਮਿਆਨ ਵਿੱਚ ਇਹੀ ਦੇਵੀ ਹੈ। ਉਹ ਪਾਂਡਾ ਦਾ ਪਾਜ ਅਘੇੜਨਾ ਸੀ, ਉਹਦੇ ਵਾਸਤੇ ਕੀਤਾ ਸੀ ਵੀ ਤੁਸੀਂ ਦੇਵੀ ਦੇਵਤੇ ਭਰੋਸੇ ਬੈਠੇ, ਪਰਮਾਤਮਾ ਦਾ ਭਰੋਸਾ ਧਾਰੋ ਜਾਂ ਆਪਣਾ ਬਲ ਲੈ ਕੇ ਤੁਰੋ, ਪਰਮੇਸ਼ਰ ਤੋਂ ਬਲ ਲੈ ਕੇ ਅਤੇ ਆਪਣੀ ਰੱਖਿਆ ਲਈ ਆਪ ਵੀ ਯਤਨ ਕਰੋ। ਉਹ ਇੱਕ ਭਰਮ ਤੋੜਿਆ, ਹੋਰ ਦੇਵੀ ਪ੍ਰਗਟ ਕਰਨ ਲਈ ਨਹੀਂ, ਬਾਹਮਣਾਂ ਦਾ ਭਰਮ ਕੱਢਿਆ ਸੀ।
ਠੀਕ ਹੈ ਜੀ।
ਉਹ ਤੋਂ ਬਾਅਦ ਫਿਰ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ।
ਠੀਕ ਹੈ। ਅਤੇ ਤੁਸੀਂ ਸਨਾਤਨ ਸਿੱਖੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿ ਕਈ ਇਸ ਤਰ੍ਹਾਂ ਲੱਗਦਾ ਕਿ
ਸਨਾਤਨ ਅੱਖਰ ਜਿਹੜਾ ਸੰਸਕ੍ਰਿਤ ਮੈਨੇ ਹੈਗਾ ਪੁਰਾਤਨ, ਜਿਵੇਂ ਪੁਰਾਣੇ ਸਿੱਖ ਬਾਬਾ ਬੁੱਢਾ ਜੀ ਆਦਿਕ ਹੋਏ ਆ, ਇਹ ਉਹਨਾਂ ਗੁਰਸਿੱਖਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਾਨੂੰ ਵੀ ਉਹਨਾਂ ਅੱਗੇ ਜੀਵਨ ਬਣਾਉਣੇ ਚਾਹੀਦੇ ਆ। ਆਇਆ
ਕਈ ਕਈ ਸਮਝਦੇ ਆ ਸਨਾਤਨ ਸਿੱਖੀ ਹੈਗੀ ਆ ਹਿੰਦੂ ਮਤ ਨੂੰ ਗੁਰਮਤ ਵਿੱਚ ਲਿਆਉਣਾ ਜਾਂ
ਨਹੀਂ? ਸਨਾਤਨ ਸ਼ਬਦ ਦਾ ਮਤਲਬ ਹੈ ਪੁਰਾਤਨ।
ਠੀਕ ਹੈ ਜੀ।
ਜਿਹੜੀ ਪੁਰਾਣੇ ਗੁਰਸਿੱਖ ਸੀਗੇ, ਭਾਈ ਜੇਠਾ, ਪੁਰਾਣਾ, ਬਿਧੀ ਚੰਦ, ਬਾਬਾ ਮੰਝ ਆਦਿ, ਸਾਈ ਸਾਲੋ, ਜਿਹੜੇ ਬੜਬੜੀਆਂ ਮਹਾਨ ਸ਼ਖਸ਼ੀਅਤਾਂ, ਅਤੇ ਉਹਨਾਂ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲੈ ਕੇ ਸਾਨੂੰ ਉਹੋ ਜਿਹਾ ਜੀਵਨ ਬਣਾਉਣਾ ਚਾਹੀਦਾ।
ਠੀਕ ਹੈ ਜੀ। ਜੇ ਕੋਈ ਸ਼ਾਸਤਰ ਪੂਜਾ ਕਰਨਾ ਚਾਹੁੰਦਾ ਹੈ ਉਸਨੂੰ ਕੀ ਉਪਦੇਸ਼ ਹੈ, ਕਿਸ ਤਰ੍ਹਾਂ ਕਰੇ ਸ਼ਾਸਤਰ ਪੂਜਾ?
ਸ਼ਾਸਤਰ ਪੂਜਾ ਤਾਂ ਇਹ ਹੈ ਕਿ ਸ਼ਾਸਤਰਾਂ ਨੂੰ ਮਾਂਜਣਾ, ਜੰਗ ਆਦਿਕ ਨਾ ਪਵੇ, ਲੋੜ ਵੇਲੇ ਕੰਮ ਦੇ ਸਕਣ। ਅਸਲੀ ਪੂਜਾ ਇਹ ਹੈ ਕਿਸੇ ਯੋਗ ਉਸਤਾਦ ਤੋਂ ਇਹਨਾਂ ਦੀ ਪੂਰੀ ਪ੍ਰੈਕਟਿਸ ਪ੍ਰਾਪਤ ਕਰਨੀ ਹੈ ਜੀ। ਔਰ ਜਦੋਂ ਕੋਈ ਧਰਮ ਯੁੱਧ ਹੋਵੇ ਤਾਂ ਉਹਦੇ ਵਿੱਚ ਅਸੀਂ ਸੂਰ ਵੀਰਤਾ ਨਾਲ ਲੜ ਕੇ ਸਫਲਤਾ ਪ੍ਰਾਪਤ ਕਰ ਸਕੀਏ, ਅਤੇ ਜੇ ਹੁਣ ਨਿਰਾ ਧੂਫੇ ਦਿੰਦੇ ਰਹੀਏ ਅਤੇ ਲੜਾਈ 'ਚ ਲੜਨਾ ਕੋਈ ਆਉਂਦਾ ਹੀ ਨਹੀਂ, ਕੋਈ ਸ਼ਾਸਤਰ ਵਰਤਣ ਨਹੀਂ ਆਉਂਦਾ, ਅਤੇ ਇਕੱਲਾ ਧੂਫ ਜਾਂ ਪੂਜਾ ਕੀਤੀ ਕੀ ਕਰੂਗੀ? ਸਤਿਕਾਰ ਕਰਨਾ ਸ਼ਾਸਤਰ ਦਾ, ਆਦਬ ਰੱਖਣਾ, ਵੀ ਜਿਵੇਂ ਬੰਦੂਕ ਨੂੰ ਜਿਹੜਾ ਤੇਲ ਵਰਤਿਆ ਜਾਂਦਾ ਆ ਅਤੇ ਸਾਫ਼ ਕਰਕੇ ਉਹ ਤੇਲ ਲਾਉਣਾ ਅਤੇ ਉਹਨੂੰ ਕੋਈ ਜੰਗ ਆਦਿਕ ਨਾ ਪਵੇ। ਹਾਂਜੀ, ਅਤੇ ਉਹਦੀ ਸੰਭਾਲ ਵਾਸਤੇ ਗਰਦਾ ਮਿੱਟੀ ਇਸ ਤਰ੍ਹਾਂ ਉੱਤੇ ਨਾ ਪਵੇ, ਉਹ ਤਾਂ ਸਾਂਭ ਕਰਨੀ ਸਾਫ਼ ਸਫਾਈ ਦੀ। ਬਾਕੀ ਪੂਜਾ ਇਹ ਨਹੀਂ ਕਰਨੀ ਹੈ ਵੀ ਧੂਫ ਬੱਤੀ ਕਰ ਛੱਡੀ ਅਤੇ ਮੁੜ ਕੇ ਮਤਲਬ ਲੜਨਾ ਆਉਂਦਾ ਹੀ ਨਹੀਂ, ਯੁੱਧ ਦਾ ਕੋਈ ਪੈਂਤੜਾ ਨਹੀਂ ਆਉਂਦਾ। ਹਾਂਜੀ, ਜਿਹਦਾ ਅਸਲੀ ਪੂਜਾ ਇਹ ਹੈ ਕਿ ਜਿਹੜਾ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਨਾ ਔਰ ਲੋੜ ਪਵੇ ਸ਼ਾਸਤਰ ਦੇ ਬਲ ਨਾਲ, ਕਿਉਂਕਿ ਸ਼ਾਸਤਰ ਦੇ ਅਧੀਨ ਹੈ ਰਾਜ, ਆਪਣਾ ਸਵੈ ਰਾਜ ਕੰਮ ਕਰਨ ਲਈ, ਦੁਸ਼ਮਣ ਨੂੰ ਪਰਾਜ ਦੇਣ ਲਈ, ਗਊ ਗਰੀਬ ਦੀ ਰੱਖਿਆ ਵਾਸਤੇ, ਧਰਮ ਦੀ ਉੱਚ ਸਵੱਛਤਾ ਲਈ ਵਰਤਣਾ, ਇਹ ਇਹਦੀ ਪੂਜਾ ਆ।
ਪੁਰਾਤਨ ਜਿੰਨੇ ਵੀ ਸ਼ਾਸਤਰ ਹੈਗੇ ਆ, ਜਿਵੇਂ ਹੁਣ ਤਾਂ ਅੱਜ ਕੱਲ੍ਹ ਨਵੇਂ ਨਵੇਂ ਆਸਤਰ ਵੀ ਆ ਗਏ, ਨਵੇਂ ਨਵੇਂ ਆਸਤਰ, ਅਤੇ ਜੋ ਪੁਰਾਤਨ ਸ਼ਾਸਤਰ ਦੀ ਮਰਿਆਦਾ ਉਹੀ ਆਸਤਰ 'ਤੇ ਵਰਤ ਸਕਦੇ ਹਾਂ ਕਿ
ਪੁਰਾਤਨ ਸ਼ਾਸਤਰ ਜਿਹੜੇ ਆ, ਜਿਹੜੇ ਹੱਥੋਂ ਪਏ ਦਾ ਯੁੱਧ ਹੁੰਦਾ ਉਹ ਵੀ ਕੰਮ ਦਿੰਦੇ ਆ।
ਠੀਕ ਹੈ,
ਜਿਵੇਂ ਹੁਣ ਤੋਪਾਂ ਬੰਬਾਂ ਨਾਲ ਜਿੱਤ ਪ੍ਰਾਪਤ ਕਰ ਲਈ ਹਵਾਈ ਜਹਾਜ਼ਾਂ ਨੂੰ, ਪਰ ਜਿਹੜਾ ਦੇਸ਼ 'ਤੇ ਕਬਜ਼ਾ ਉਹ ਇਨਫੈਂਟਰੀ ਨੇ ਹੁੰਦਾ, ਉਹ ਹੱਥੋਂ ਪਾਈ ਜਿਹੜਾ ਯੁੱਧ ਆ। ਅੱਜ ਵੀ ਫੌਜ ਵਾਲੇ ਦੇਖ ਲਓ ਵੀ ਸੰਗੀਨ ਵੀ ਜ਼ਰੂਰ ਰੱਖਦੇ ਆ, ਹਾਂਜੀ, ਅਤੇ ਕਿਰਚ ਵਗੈਰਾ, ਖੋਖਰੀ ਵਗੈਰਾ ਅਤੇ ਰੱਖਦੇ ਆ, ਛੋਟੇ ਹਥਿਆਰ ਵੀ ਰੱਖਦੇ। ਜਿਹੜੇ ਹੱਥੋਂ ਪਾਈ ਦਾ ਯੁੱਧ ਹੋਵੇ ਤਾਂ ਇਹ ਵੀ ਕੰਮ ਦਿੰਦੇ ਆ।
ਠੀਕ ਹੈ,
ਜਿਵੇਂ ਹੁਣ ਗੱਲ 'ਚ ਸ੍ਰੀ ਸਾਹਿਬ ਆ, ਇਹ ਵੀ ਮੌਕੇ 'ਤੇ ਕੰਮ ਦਿੰਦੀ ਆ। ਅਤੇ ਇਸ ਤਰ੍ਹਾਂ ਸ਼ਾਸਤਰ ਛੋਟਾ ਚਾਹੇ ਵੱਡਾ, ਸਮੇਂ ਅਨੁਸਾਰ ਸਾਰੇ ਸ਼ਾਸਤਰ ਕੰਮ ਦੇ ਜਾਂਦੇ ਆ।
ਕਈਆਂ ਦਾ ਖਿਆਲ ਆ ਕਿ ਵੀ ਹੁਣ ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੇ ਆਸਤਰ ਹੋ ਗਏ ਅਤੇ ਸ਼ਾਸਤਰ ਪ੍ਰਾਪਤ ਸ਼ਾਸਤਰ ਵਿੱਦਿਆ ਲੜਨ ਸਿੱਖਣ ਦੀ ਕੋਈ ਲੋੜ ਨਹੀਂ।
ਬਹੁਤ ਜ਼ਰੂਰੀ ਲੋੜ ਆ, ਹੈ ਇਹਦੇ ਨਾਲ ਉਤਸ਼ਾਹ ਵੀ ਰਹਿੰਦਾ, ਬੀਰਸੀ ਵੀ ਹੈ, ਸਰੀਰਕ ਬਲ ਵੀ ਕਾਇਮ ਰਹਿੰਦਾ, ਪੁਰਾਤਨ ਰਵਾਇਤਾਂ ਵੀ ਕਾਇਮ ਰਹਿੰਦੀਆਂ, ਸਾਇੰਸ ਕਈ ਵਾਰੀ ਵੱਧਦੀ ਘੱਟਦੀ ਹੈ, ਇਹਨਾਂ ਦੀ ਹਮੇਸ਼ਾ ਹੀ ਲੋੜ ਰਹੀ ਆ, ਅੱਜ ਵੀ ਗਾਂਹ ਵੀ ਰਹੂਗੀ।
ਠੀਕ ਹੈ, ਕਿਸ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਜੰਗ ਤੋਂ ਅੱਗੇ?
ਜਿਹੜੀ ਵੀਰ ਰਸ ਵਾਲੀ ਕੋਈ ਵੀ ਬਾਣੀ ਹੈ, ਹਾਂਜੀ, ਜਿਹਦੇ ਵਿੱਚ ਸੂਰਵੀਰਤਾ ਪੈਦਾ ਹੋਵੇ, ਮਨ 'ਚੋਂ ਕਹਿਰਤਾ ਦੂਰ ਹੋਵੇ, ਉਹ ਬਾਣੀ ਪੜ੍ਹਨੀ ਚਾਹੀਦੀ ਹੈ।
ਜਿਵੇਂ ਜਾਪ ਸਾਹਿਬ ਚੰਡੀ ਦੇ ਬਾਣੀ,
ਬਹੁਤ ਸਾਰੀਆਂ ਬਾਣੀਆਂ ਹੈਗੀਆਂ ਸੂਰਵੀਰਤਾ ਨੂੰ ਪੈਦਾ ਕਰਨ ਵਾਲੀਆਂ।
ਠੀਕ ਹੈ, ਅਤੇ ਸ਼ਰਧਾ ਪੂਰਨ ਸਾਧਨਾ ਬਾਰੇ ਥੋੜ੍ਹਾ ਦੱਸਿਓ ਕਿ ਕਿੰਨੀ ਬਾਣੀ ਕਰਨੀ ਚਾਹੀਦੀ ਹੈ ਸ਼ਰਧਾ ਪੂਰਨ ਕਰਨ?
ਬਾਣੀ ਤਾਂ ਕੋਈ ਵੀ ਹੈਗੀ ਹੈ, ਕੋਈ ਰਸਨਾ ਦਾ ਜਾਪ ਆ, ਅਤੇ ਕੋਈ ਮਤਰੂਚੀ ਬੋਲ ਕੇ ਆ, ਕੋਈ ਗੁਪਤ ਹੈ ਜੁੜਾ ਜੁੜਾ ਹੈਗਾ, ਇਹ ਤਾਂ ਜਿੰਨਾ ਚਿਰ ਕੋਈ ਹੁਣ ਸ਼ਾਸਤਰ ਆ, ਜੇ ਕਹੀਏ ਕਿੰਨਾ ਚਿਰ ਸਿੱਖ ਨਾਲ ਚਲਾਉਣਾ ਚਾਹੀਦਾ, ਜਿੰਨਾ ਚਿਰ ਆਪਾਂ ਉਹਦੀ ਮਹਾਰਤ ਨਹੀਂ ਪੂਰੀ ਕਰਦੇ ਉਹਦੀ ਸਿੱਧੀ ਨਹੀਂ। ਇਸ ਤਰ੍ਹਾਂ ਸ਼ਬਦ ਵੀ ਹੈ, ਜਿੰਨਾ ਚਿਰ ਅਭਿਆਸ ਕਰਕੇ ਉਹਦੀ ਸਿੱਧੀ ਨਹੀਂ ਹੁੰਦੀ, ਉਹਦਾ ਫਲ ਨਹੀਂ ਮਿਲਦਾ। ਉਹਦੇ ਲਈ ਆਪਣੇ ਹਿਰਦੇ ਦੀ ਸ਼ੁੱਧੀ ਉੱਤੇ ਆ, ਮਨ ਦੀ ਇਕਾਗਰਤਾ 'ਤੇ ਆ। ਜਿਨ੍ਹਾਂ ਦਾ ਮਨ ਸ਼ੁੱਧ ਆ, ਇਕਾਗਰ ਆ, ਉਹਨਾਂ ਨੂੰ ਛੇਤੀ ਸਿੱਧੀ ਮਿਲ ਜਾਂਦੀ ਹੈ। ਜਿਨ੍ਹਾਂ ਦਾ ਮਲੀਨ ਆ, ਪਹਿਲਾਂ ਹਿਰਦਾ ਸ਼ੁੱਧ ਹੋਊਗਾ, ਇਕਾਗਰ ਹੋਊਗਾ, ਫਿਰ ਫਲ ਮਿਲਦਾ। ਇਸ ਕਰਕੇ ਸਾਰਿਆਂ ਵਾਸਤੇ ਇੱਕ ਨਿਯਮ ਨਹੀਂ, ਇਹ ਆਪੋ ਆਪਣੇ ਹਿਰਦੇ ਦੀ ਸ਼ੁੱਧੀ ਅਸ਼ੁੱਧੀ ਉੱਤੇ ਹੈ। ਹਾਂਜੀ, ਕਈਆਂ ਦੇ ਮਨ ਇੰਨੇ ਸ਼ੁੱਧ ਆ, ਥੋੜ੍ਹਾ ਜਾਪ ਕਰਨ ਨੂੰ ਫਲ ਜ਼ਿਆਦਾ ਪ੍ਰਾਪਤ ਹੁੰਦਾ, ਕਈਆਂ ਦੇ ਮਨ ਮਲੀਨ ਆ, ਉਹ ਜਾਪ ਵਧੇਰੇ ਕਰਨਾ ਪੈਂਦਾ, ਹਿਰਦਾ ਸ਼ੁੱਧ ਹੁੰਦਾ, ਫਿਰ ਉਹ ਫਲ ਦਾ ਜਾਪ ਸਹੀ ਮਿਲਦਾ। ਅਤੇ ਜਾਪ ਕੀਤਾ ਵਿਅਰਥ ਨਹੀਂ ਜਾਂਦਾ, ਕਈਆਂ ਦੀ ਹਿਰਦੇ ਦੀ ਸ਼ੁੱਧੀ ਕਰਕੇ ਫਲ ਪ੍ਰਦਾਤਾ, ਕਈਆਂ ਦੇ ਹਿਰਦੇ ਪਹਿਲਾਂ ਕੋਈ ਕਮਾਈ ਕੀ ਸ਼ੁੱਧ ਹੈ, ਉਹਨਾਂ ਨੂੰ ਤਦਨੰਤਰ ਫਲ ਦਿੰਦਾ।
ਇਹਨਾਂ ਦਾ ਇਹਨਾਂ ਬਾਰੇ ਦੱਸਿਓ ਤੁਸੀਂ, ਡਿਫਰੈਂਟ ਤਰ੍ਹਾਂ ਦੇ ਫਲ ਬਾਰੇ ਥੋੜ੍ਹੇ ਦੱਸਿਓ।
ਫਲ ਸ਼ਬਦ ਨਿਮਿੱਤ ਕਈ ਹੈਗੇ ਆ, ਉਹ ਜਿਹੜੇ ਨਿਮਿੱਤ ਦਾ ਉਹੀ ਫਲ ਦਿੰਦਾ ਉਹ।
ਠੀਕ ਹੈ ਜੀ, ਜਿਸ ਤਰ੍ਹਾਂ ਜਗਿਆਸੂ ਦੀ ਭਾਵਨਾ।
ਹਾਂ, ਫਲ ਬਾਣੀ ਤਾਂ ਮਤਲਬ ਕਾਮ ਤੇ ਨੇ, ਪਾਰ ਜਾਤ ਆ। ਹਾਂਜੀ, ਜਿਹੜਾ ਬਾਣੀ ਨੂੰ ਜਪਦਾ, ਹਾਂਜੀ, ਜਿਸ ਇੱਛਾ ਨੂੰ, ਕੋਈ ਪੁੱਤਰ ਲਈ ਜਪਦਾ, ਕੋਈ ਧਨ ਪ੍ਰਾਪਤੀ ਲਈ, ਕੋਈ ਦੁੱਖ ਦੀ ਨਿਵਿਰਤੀ ਲਈ, ਬਾਣੀ ਸਮਰੱਥ ਹੈ ਕੋਈ ਬ੍ਰਹਮ ਗਿਆਨ ਲਈ, ਉਹ ਸਾਰਿਆਂ ਨੂੰ ਫਲ ਪ੍ਰਾਪਤ ਹੋ ਜਾਂਦਾ।
ਠੀਕ ਹੈ ਜੀ, ਜੇ ਕੋਈ ਕਈਆਂ ਦਾ ਬੱਚਾ ਨਹੀਂ ਹੁੰਦਾ ਤਾਂ ਫਿਰ ਉਹ ਕਿਸ ਤਰ੍ਹਾਂ ਉਹਨਾਂ ਨੂੰ ਜਾਪ ਕਰਨਾ ਚਾਹੀਦਾ?
ਪਹਿਲੀ ਤਾਂ ਹੈ, ਜੇ ਸਰੀਰਕ ਰੋਗ ਆ ਅਤੇ ਦਵਾਈ ਦੁਆਰਾ ਨਿਵਿਰਤੀ ਕਰਨੀ ਚਾਹੀਦੀ ਹੈ। ਅਤੇ ਜੇ ਕੋਈ ਪਰਮੇਸ਼ੁਰ ਵੱਲੋਂ ਹੈਗਾ ਕਰਮ ਦੀ ਹੀਣਤਾ, ਅਤੇ ਬਾਣੀ ਦਾ ਜਾਪ ਕਰਕੇ ਅਰਦਾਸ ਕਰਨੀ ਚਾਹੀਦੀ ਹੈ।
ਕਈ ਇੱਥੇ ਵਿਗਿਆਨੀ ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਵਾਉਂਦੇ ਆ ਜਾਂ ਬੱਚੇ ਪੈਦਾ ਕਰਨੇ?
ਉਹ ਕਈ ਇਹ ਆ ਵੀ ਕਈਆਂ ਦੇ ਹੁਣ ਸਰੀਰ ਦੇ ਵਿੱਚ ਕੋਈ ਕਮੀ ਹੁੰਦੀ ਹੈ, ਉਹਨੂੰ ਦਵਾਈ ਦੀ ਲੋੜ ਆ, ਅਤੇ ਜੇ ਦਵਾਈ ਨਾਲ ਵੀ ਕਮੀ ਦੂਰ ਨਹੀਂ ਹੁੰਦੀ ਤਾਂ ਕੁਦਰਤ ਦੇ ਨਿਯਮ ਆ ਕਈਆਂ ਦੇ ਨਹੀਂ ਵੀ ਹੁੰਦੇ, ਕਿਉਂਕਿ ਪਰਮੇਸ਼ੁਰ ਦਾ ਕੋਈ ਮੁਕਾਬਲਾ ਤਾਂ ਕਰ ਨਹੀਂ ਸਕਦਾ, ਨਾ ਕੋਈ ਪਰਮੇਸ਼ੁਰ ਦਾ ਸ਼ਰੀਕ ਬਣ ਸਕਦਾ। ਉਹਦੇ ਅੱਗੇ ਬੇਨਤੀ ਹੈ, ਅਰਦਾਸ ਪ੍ਰਵਾਨ ਹੋ ਜਾਏ, ਕਿਰਪਾ ਹੋ ਜਾਂਦੀ ਹੈ। ਕਈ ਵਾਰੀ ਫਿਰ ਕਈਆਂ ਨੂੰ ਨਹੀਂ ਵੀ ਪ੍ਰਾਪਤੀ ਹੁੰਦੀ, ਨਹੀਂ ਵੀ ਹੁੰਦੀ ਤਾਂ ਆਪਾਂ ਪਰਮੇਸ਼ੁਰ ਤੋਂ ਬੇਮੁੱਖ ਥੋੜ੍ਹੀ ਹੋ ਜਾਣਾ।
ਅਤੇ ਕੋਈ ਵੀ ਜਿਵੇਂ ਅਰਦਾਸ ਕਰਨੀ ਚਾਹੀਦੀ ਜਾਂ ਜਾਪ,
ਜਾਪ ਵੀ ਕਰੋ, ਅਰਦਾਸ ਵੀ ਕਰੋ, ਜੇ ਦਵਾਈ ਬੂਟੀ ਲੋੜ ਹੈ ਦਵਾਈ ਬੂਟੀ ਵੀ ਵਰਤੋ।
ਠੀਕ ਹੈ। ਅਤੇ ਕਈ ਬੰਦੇ ਦਾ ਮਰਿਆਦਾ ਬਾਰੇ ਦੱਸਿਓ, ਆਪਣੇ ਚਾਲੀਸਾ ਦੀ ਮਰਿਆਦਾ ਬਾਰੇ ਦੱਸਿਓ, ਕਈ ਸੱਜਣੇ ਪੁੱਛਣ।
ਚਾਲੀਸਾ ਮੂਲ ਮੰਤਰ ਦਾ ਹੁੰਦਾ, 33 ਮਾਲਾ ਮੂਲ ਮੰਤਰ ਦੀਆਂ ਭਾਵ 108 ਮਣ ਕੇ ਵਾਲੀ, ਇੱਕ ਮਣ ਕੇ ਇੱਕ ਵਾਰੀ ਪੜ੍ਹਨਾ ਅਤੇ 40 ਦਿਨ ਕਰਨਾ, ਮਤਲਬ 1.25 ਲੱਖ ਹੋ ਜਾਂਦਾ। ਭਾਵੇਂ ਥੋੜ੍ਹਾ ਵੱਧ ਹੁੰਦਾ, ਪਰ ਕੁਝ ਕਿਸ ਵੇਲੇ ਉਚਾਰਨ ਵਿੱਚ ਅਸ਼ੁੱਧੀ ਵੀ ਰਹਿ ਸਕਦੀ ਹੈ, ਇਸ ਕਰਕੇ ਫਿਰ ਉਹ 1.25 ਲੱਖ ਕਾਊਂਟ ਕਰਦੇ ਆ ਅਤੇ 40 ਦਿਨਾਂ 'ਚ ਹੋ ਜਾਂਦਾ। ਰੋਜ਼ ਕੇਸੀ ਇਸ਼ਨਾਨ ਕਰਨਾ ਅਤੇ ਬ੍ਰਹਮਚਰਜ ਰੱਖਣਾ, ਅਤੇ ਜੇ ਸਰਬਲੋ ਦਾ ਪਹਿਰਾ ਹੋਵੇ ਤਾਂ ਬਹੁਤ ਵਧੀਆ, 8 ਪਹਿਰੀ ਆਪਣੇ ਹੱਥੀਂ ਭੋਜਨ ਬਣਾ ਕੇ ਛਕਣਾ। ਅਤੇ
ਭੋਜਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ?
ਸਤੋਗੁਣੀ ਹੋਵੇ, ਜਿਹੜਾ ਤਾਮਿਸ਼ੀ ਪੈਦਾ ਨਾ ਕਰੇ,
ਕੋਈ ਮਸਾਲਾ ਜਾਂ
ਬੈਠਣ ਦੇ ਵਿੱਚ ਕਲੇਸ਼ ਨਾ ਪੈਦਾ ਕਰੇ।
ਠੀਕ
ਹੈ। ਇਹ ਤਾਂ ਆਪਣੇ ਸਰੀਰ 'ਤੇ ਹੈ, ਕਈਆਂ ਦੇ ਸਰੀਰ ਗਰਮ ਪ੍ਰਕਿਰਤੀ ਦੇ, ਕਈਆਂ ਦੀ ਵਾਯ ਪ੍ਰਕਿਰਤੀ ਦੇ, ਉਹਨੂੰ ਆਪਣੇ ਅਨੁਕੂਲ ਦੇਖਣਾ ਪੈਂਦਾ, ਖੱਟਾ ਠੰਡਾ ਆਪਣਾ ਸੁਭਾਅ ਜੁਦੇ ਜੁਦੇ ਸਾਰਿਆਂ ਦੇ। ਅਤੇ ਬਾਕੀ ਜਿਹੜਾ ਹੈਗਾ ਫਿਰ 2 ਵੇਲੇ ਜਲ ਪਾਣੀ ਲਾਈਟ, ਅਤੇ ਫਿਰ ਉਹ ਬਾਕੀ ਸਮਾਂ ਚੰਗਾ ਗ੍ਰੰਥ ਪੜ੍ਹੇ, ਵੱਧ ਤੋਂ ਵੱਧ ਮੌਨ ਰੱਖੇ, ਨਾਮ ਦਾ ਅਭਿਆਸ ਕਰੇ, ਅਤੇ ਦੇਖ ਰੋਜ਼ ਕੜਾਹ ਭਰਿਆ ਦੇਖ ਦੀ ਸਮਰੱਥਾ ਰੋਜ਼ ਕਰ ਲੈ, ਨਹੀਂ ਆਦਮ ਵੱਧ ਅੰਤ ਕਰ ਲਵੇ। ਅਤੇ ਇਸ ਤਰ੍ਹਾਂ ਉਹ ਆਪਣਾ ਚਾਲੀਸਾ ਕਰੇ, ਤੜਕੇ 1 ਵਜੇ ਉੱਠੇ, ਕੇਸੀ ਇਸ਼ਨਾਨ ਕਰਕੇ, ਸਾਫ ਲੀੜੇ ਪਹਿਣ ਕੇ, ਭੂਮੀ ਆਸਣ ਕਰਕੇ, ਅਤੇ ਆਪਣਾ ਧਿਆਨ ਨਿਸ਼ਚਿਤ ਹੋ ਕੇ ਜਾਪ ਕਰੇ। ਜੇ ਤਾਂ ਉਹ ਐਟ ਏ ਟਾਈਮ ਕਰ ਸਕਦਾ 33 ਵਾਲਾ ਬਹੁਤ ਵਧੀਆ, 3 ਵੇਲੇ ਸਵੇਰੇ ਦੁਪਹਿਰੇ ਸ਼ਾਮ 11 11 ਕਰ ਲਵੇ।
ਅਤੇ ਜੋ ਕਈ ਬੰਦੇ ਕੰਮ 'ਤੇ ਜਾਂਦੇ, ਸਾਰੇ ਇੱਥੇ ਕੰਮ 'ਤੇ ਜਾਂਦੇ, ਉਸ
ਉਹ ਫਿਰ ਤੜਕੇ ਉੱਠ ਕੇ ਕਰ ਲਵੇ।
ਠੀਕ ਹੈ। ਅਤੇ
ਉਹ ਫਿਰ ਖੁੱਲ੍ਹਾ ਓਪਨ ਰੱਖੋ ਛੱਡੇ।
ਕੱਚੀ ਬਾਣਾ, ਕੱਚੀ ਮਾਲਾ ਅਤੇ ਪੱਕੀ ਮਾਲਾ ਦਾ ਕੀ ਫਰਕ? ਕਈ ਕਹਿੰਦੇ ਕੋਈ ਕੱਚੀ ਮਾਲਾ
108 ਮਣਕੇ ਦੀ ਜਿਹੜੀ ਮਾਲਾ ਇੱਕ ਹੈ, ਇਹਨੂੰ ਕਈ ਕਹਿੰਦੇ ਕੱਚੀ ਹੈ, ਜੇ ਇਹਦੀਆਂ 100 ਮਾਲਾ ਹੋਵੇ ਉਹਨੂੰ ਪੱਕੀ ਕਹਿੰਦੇ ਆ।
ਠੀਕ ਹੈ ਜੀ।
ਇਸ ਤਰ੍ਹਾਂ ਇਹ ਮਨ ਉਕਤੀਆਂ ਹੀ ਹੋਰ ਉੱਥੇ ਕਿਹਾ।
ਠੀਕ ਹੈ ਜੀ। ਅਤੇ
ਸਰਬਲੋ ਦਾ ਪੈਰ ਦਾ ਕੀ ਮਾਲਾ
ਜੀ? ਇਹਦੇ 'ਚੋਂ ਬੰਦੇ ਨੂੰ ਆਇਰਨ ਮਿਲਦਾ ਰਹਿੰਦਾ, ਬੰਦੇ ਦਾ ਜਿਹੜਾ ਸਰੀਰ ਦੀ ਘਾਟ ਉਹ ਪੂਰੀ ਹੁੰਦੀ ਰਹਿੰਦੀ ਹੈ, ਹੋਰ ਕੀ ਹੈ।
ਅਤੇ 40ਵੇਂ ਦਿਨ ਨੂੰ ਜਿਵੇਂ ਸਮਾਪਤੀ ਕਰਨੀ ਹੈ ਚਾਲੀਸੇ ਦੀ, ਉਦੋਂ ਫਿਰ ਕਿਸ ਤਰ੍ਹਾਂ ਦਾ?
ਉਦੋਂ ਸ੍ਰੀ ਜਪਜੀ ਸਾਹਿਬ ਆਨੰਦ ਸਾਹਿਬ ਕੜਾਹ ਦੇ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਅਰਦਾਸ ਕਰਕੇ ਬਾਕ ਲੈ ਲੈ, ਮਾਰੇ ਬਖਸ਼ਿਸ਼ ਲਵੇ। ਅਤੇ ਜੇ ਸਮਰੱਥਾ ਹੋਵੇ 5 ਸਿੰਘਾਂ ਨੂੰ ਜਾਂ ਜਾਦੀ ਸਿੰਘ ਲੰਗਰ ਛਕਾਉਣਾ, ਇਹ ਤਾਂ ਆਪੋ ਆਪਣੀ ਸਮਰੱਥਾ 'ਤੇ ਹੈ। ਜੇ ਨਹੀਂ ਵੀ ਤਾਂ ਅਰਦਾਸ ਕਰਕੇ ਮਹਾਰਾਜ ਜੀ ਆਸ਼ੀਰਵਾਦ ਲੈ ਲਵੇ।
ਠੀਕ ਹੈ। ਅਤੇ ਕਈ ਸੱਜਣਾਂ ਦਾ ਖਿਆਲ ਆ ਕਿ ਬਈ ਦੁਨੀਆਂ 2012 'ਤੇ ਮੁੱਕ ਜਾਣੀ ਹੈ, ਅਤੇ ਉਸ ਬਾਰੇ
ਇਹ ਕਈਆਂ ਦਾ ਖਿਆਲ ਆ, ਸਾਰਿਆਂ ਦਾ ਨਹੀਂ ਨਾ।
ਹਾਂਜੀ।
ਇਹ ਤਾਂ ਇੱਕ ਗੁਮਟੀ ਬਾਬਾ ਹੁੰਦਾ ਸੀ, ਉਹ ਕਹਿੰਦਾ ਸੀ 9 ਮੀਲ ਲੰਮਾ 9 ਮੀਲ ਚੌੜਾ ਇੱਕ ਦਾ ਲਾਉਣਾ, ਅਤੇ ਬੜੀ ਦੁਨੀਆ ਡਰੀ ਹੋਈ ਸੀ। ਕਈ ਵਾਰੀ ਜੋਤਿਸ਼ਾਂ ਨੇ ਭਵਿੱਖਬਾਣੀਆਂ ਕੀਤੀਆਂ, ਇਹ ਤਾਂ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਜਾਂ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ, ਬਾਕੀ ਤਾਂ ਆਪਣੇ ਅਕਲੀ ਘੋੜੇ ਦੜਾਈ ਜਾਂਦੇ ਆ, ਜੋ ਪਰਮੇਸ਼ੁਰ ਨੂੰ ਮਨਜ਼ੂਰ ਉਹ ਹੀ ਹੁੰਦਾ।
100 ਸਾਖੀ 'ਚ ਤਾਂ ਬਚਨ ਤਾਂ ਹੈ ਨਹੀਂ ਇਸ ਤਰ੍ਹਾਂ ਕੋਈ।
100 ਸਾਖੀ ਤਾਂ ਸਿਰਫ ਸਾਖੀਆਂ ਆ, 100 ਸਾਖੀਆਂ ਕਈ ਤਰ੍ਹਾਂ ਨਹੀਂ ਮਿਲਦੀਆਂ, ਕਿਸੇ 'ਚ 100 ਤੋਂ ਵੱਧ ਸਾਖੀ ਹੈ, ਕਿਸੇ 'ਚ ਘੱਟ ਆ, ਉਹਦਾ ਨਾਮ 100 ਸਾਖੀ ਹੈ, ਫਿਰ ਉਹ 'ਚ 100 ਸਾਖੀ, 500 ਸਾਖੀ ਇੱਕ ਤਾਂ ਦੇਖੀ ਹੈ, ਉਹਦੇ ਅਗਲੇ ਪਿਛਲੇ ਪੱਤਰੇ ਪਾਟੇ ਸੀ। ਉਹ ਜਿੰਨਾ ਕਿਸੇ ਨੂੰ ਸਾਖੀਆਂ ਮਿਲੀਆਂ ਲਿਖ ਕੇ 100 ਸਾਖੀ ਰੱਖਤਾ, ਅਤੇ ਗੁਰੂ ਮਹਾਰਾਜ ਕੋਈ ਇਹੋ ਜਿਹੀ ਨਾਟਕੀ ਚੇਟਕੀ ਥੋੜ੍ਹੀ ਕਰਦੇ ਆ।
ਭਵਿੱਖਬਾਣੀ ਦਾ ਨਹੀਂ ਕਿਸੇ,
ਉਹਨਾਂ ਦੇ ਸੁੱਤੇ ਸਿੱਧ ਬਚਨ ਹੁੰਦੇ ਆ, ਮੌਤ ਚਾਹੇ ਉਹ ਕਰ ਵੀ ਦਿੰਦੇ ਆ, ਅਤੇ ਮਤਲਬ ਬਹੁਤੀਆਂ ਕਿਆਸ ਰਾਈਆਂ ਆ।
ਠੀਕ। ਅਤੇ ਇੱਕ ਸੱਜਣ ਨੇ ਪੁੱਛਿਆ ਵੀ ਕਲਯੁੱਗ ਦੀ ਉਮਰ ਕਿੰਨੀ ਹੈ?
ਯੁੱਗ ਜਿਹੜੇ ਆ ਹਮੇਸ਼ਾ ਹੀ ਆ, ਜਿੱਥੇ ਸੱਤ ਬੋਲਦੇ ਸੱਤ ਯੁੱਗ ਆ, ਜਿੱਥੇ ਕੋਈ ਹਾਂਜੀ ਗਿਆਨ ਜਾਗ ਗਿਆ ਉੱਥੇ ਤ੍ਰੇਤਾ ਆ, ਜਿੱਥੇ ਕੋਈ ਆਪਾਂ ਪੂਜਾ ਕਰਦੇ ਹਾਂ ਪਰਮੇਸ਼ਰ ਦੀ ਅਰਾਧਨਾ ਉਹ ਦੁਆਪਰ ਆ, ਅਤੇ ਜਿੱਥੇ ਨਾਮ ਜਪਦੇ ਹਾਂ ਫਿਰ ਗੁਰੂ ਨਾਨਕ ਦਾ ਸਿਧਾਂਤ ਆ, ਜੇ ਕਲਾ ਕਰਦੇ ਹਾਂ ਤਾਂ ਕਲਯੁੱਗ ਆ। ਇਹ ਤਾਂ ਸਾਰੇ ਹੁਣ ਸਤਯੁਗ, ਪ੍ਰਹਲਾਦ ਨੂੰ ਕਿੰਨੇ ਦੁੱਖ ਦਿੱਤੇ ਉਹਨੂੰ ਸਤਯੁਗ ਕਹਾਂਗੇ ਕੀ ਕਹਾਂਗੇ, ਕਿ ਤ੍ਰੇਤੇ ਵਿੱਚ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਉਹਨੂੰ ਕੀ ਕਹਾਂਗੇ, ਦੁਆਬਰ ਸਗੀ ਭਰਜਾਈ ਸਹੋਏ ਨੰਗੀ ਕਰਨ ਲੱਗ ਪਏ ਉਹ ਚੰਗਾ ਯੁੱਗ ਆ, ਅਤੇ ਜਿਹਨੂੰ ਕਲਯੁੱਗ ਕਹਿੰਦੇ ਤਾਂ ਫਿਰ ਵੀ ਕਈ ਯੁੱਗਾਂ ਨਾਲ ਚੰਗਾ। ਇਸ ਵਾਸਤੇ ਯੁੱਗ ਨਾਮ ਹੈ ਸਮੇਂ ਦਾ, ਜਿਹੋ ਜਿਹਾ ਅਸੀਂ ਸਮਾਂ ਤਾਂ ਕੋਈ ਮਾੜਾ ਹੀ ਨਹੀਂ, ਉਹੀ ਚੰਦ ਹੈ, ਉਹ ਸੂਰਜ ਆ, ਉਹ ਧਰਤੀ ਆਕਾਸ਼, ਉਹੀ ਜੜੀਆਂ ਬੂਟੀਆਂ, ਉਹੀ ਮਨੁੱਖ ਹੈ, ਬੰਦਿਆਂ ਦੀ ਪ੍ਰਕਿਰਤੀ ਬਦਲ ਜਾਂਦੀ ਹੈ, ਜੇ ਕਲਾ ਕਰਦੇ ਕਲਯੁੱਗ ਆ। ਅਤੇ ਇਸ ਕਰਕੇ ਇਹ ਨਹੀਂ ਵੀ ਕਿਤੇ ਦੇਸ ਨਾ ਆਇਆ ਸੁਣੀਏ, ਇਹ ਨਹੀਂ ਵੀ ਕਲਯੁੱਗ ਉੱਥੇ ਆਇਆ ਉਹਦੀ ਸਿੰਘ ਆ ਜਾਂ ਪੂਛ ਹੈ ਫਲਾਣੇ ਤੀਰਥ 'ਤੇ ਬੈਠਾ ਸੀ, ਇਹ ਤਾਂ ਬੰਦੇ ਦੀ ਨੇਚਰ ਦੇ ਉੱਤੇ ਆ। ਜਿਹੜੇ ਸਤਵਾਦੀ ਪੁਰਸ਼ ਆ ਸਤਯੁੱਗ ਆ, ਜਿੱਥੇ ਗਿਆਨੀ ਲੋਕ ਆ ਤ੍ਰੇਤਾ, ਜਿੱਥੇ ਪੂਜਾ ਚਾਰ ਆ ਉੱਥੇ ਦੁਆਪਰ ਆ, ਜੇ ਕਲਾ ਕਰਦੇ ਕਲਯੁੱਗ ਆ, ਅਤੇ ਜੇ ਨਾਮ ਜਪਦੇ ਹਾਂ ਕਲਯੁੱਗ ਵੀ ਸਤਯੁੱਗ ਬਣ ਜਾਂਦਾ। ਇਹਨਾਂ ਵਹਿਮਾਂ ਹੀ ਤਾਂ ਪੈਣਾ ਹੀ ਨਹੀਂ ਚਾਹੀਦਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਕਈ ਬੰਦਿਆਂ ਦਾ ਖਿਆਲ ਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਗੁਣ ਸਰੂਪ ਦੇ ਵਾਹਿਗੁਰੂ ਨਹੀਂ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਦਸਮ ਗ੍ਰੰਥ 'ਚ, ਮੈਂ ਕੋ ਪਰਮੇਸ਼ੁਰ
ਜੋ ਮੋਕੋ ਪਰਮੇਸ਼ੁਰ ਉੱਚਰ ਹੈ ਅਤੇ ਸਭ ਨਰ ਕੁੰਡ ਮੈਂ ਪਰ ਹੈ। ਉਹ ਜਿੱਥੇ ਮਤਲਬ ਸਰੀਰ ਦਾ ਖੰਡਨ ਆ, ਮੈਂ ਨਾ ਗਣੇਸ਼ ਹੈ ਪਰਥਮ ਨੂੰ ਕਿਸ਼ਨ ਵਿਸ਼ਨ ਕਹੋ ਨੇ ਤਾਂ ਖਾਨ ਸੋਨੇ ਪਹਿਚਾਨ ਤਿੰਨ ਦੇਵ ਲਾਗੀ ਮੁਰੀ ਭਗੇ ਅਨੁਸੋਂ, ਸਰੀਰਾਂ ਦਾ ਖੰਡਨ ਆ। ਉੱਥੇ ਉਹਨੇ ਆਪਣੇ ਦੇਹ ਦਾ ਵੀ ਖੰਡਨ ਕੀਤਾ, ਜੋ ਮੇਰੀ ਦੇਹ ਨੂੰ ਪਰਮੇਸ਼ੁਰ ਕਹੂਗਾ ਉਹ ਨਰਕ ਦੇ ਕੁੰਡ 'ਚ ਪੜੂਗਾ, ਅਤੇ ਜਿਹੜਾ ਮੇਰੀ ਆਤਮਾ ਨੂੰ ਨਿਰਗੁਣ ਸਰੂਪ ਜਾਣ ਕੇ ਪੂਜੂਗਾ ਉਹ 'ਤੇ ਬਖਸ਼ਿਸ਼ ਹੋਊਗੀ। ਦੇਹ ਦਾ ਖੰਡਨ ਕੀਤਾ,
ਦੇਹ ਦਾ ਖੰਡਨ
ਵੀ ਮੇਰੀ ਦੇਹ ਜਿਹੜੀ ਹੈ ਇਹਨੂੰ ਰੱਬ ਨਾ ਮੰਨਿਓ, ਮੇਰੀ ਆਤਮਾ ਨੂੰ ਜਾਣਨ ਪਛਾਣ ਦੀ ਕੋਸ਼ਿਸ਼ ਕਰਿਓ।
ਠੀਕ ਹੈ।
ਕਿਉਂਕਿ ਦੇਹ ਜਿਹੜੀ ਆ ਸਦਾ ਰਹਿਣੀ ਨਹੀਂ। ਮਹਾਰਾਜ ਨੇ ਸ਼ਬਦ ਨੂੰ ਆਤਮਾ ਪਰਮਾਤਮਾ ਦੇ ਨਾਲ ਸਿੱਖਾਂ ਨੂੰ ਜੋੜਿਆ।
ਠੀਕ ਹੈ। ਭਗਤ ਕਈ ਭਗਤ ਧੰਨਾ ਜੀ ਦੀ ਸਾਖੀ ਬਾਰੇ ਪੁੱਛਦੇ ਹਨ ਕਿ ਵੀ ਜਦੋਂ ਭਗਤ ਧੰਨਾ ਜੀ ਨੇ ਪੰਡਿਤ ਨੇ ਪੱਥਰ ਦਿੱਤਾ ਭਗਤ ਧੰਨਾ ਜੀ ਨੂੰ, ਅਤੇ ਉਸਨੇ ਪੂਜ ਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ, ਗੁਰਮਤਿ ਬੁੱਤ ਇਹ ਬੁੱਤ ਪੂਜਾ ਹੈ।
ਪਹਿਲਾਂ ਹੁਣ ਜਿਵੇਂ ਪ੍ਰਾਇਮਰੀ ਦੇ ਵਿਦਿਆਰਥੀ ਨੂੰ ਕਾਇਦਾ ਪੜ੍ਹਾਉਣਾ, ਊੜਾ ਊਟ ਈੜੀ ਇੱਟ ਹਾਹਾ ਹਾਥੀ, ਹਾਂਜੀ ਇੱਥੋਂ ਹੀ ਪੜ੍ਹਾਈ ਸ਼ੁਰੂ ਹੁੰਦੀ ਹੈ। ਜਿਉਂ ਜਿਉਂ ਬੱਚਾ ਫਿਰ ਹਾਂਜੀ ਅਗਲੀਆਂ ਕਲਾਸਾਂ 'ਚ ਜਾਈ ਜਾਂਦਾ, ਊੜਾ ਊਟ ਈੜੀ ਇੱਟ ਵਾਲੀ ਪੜ੍ਹਾਈ ਥੱਲੇ ਰਹਿ ਜਾਂਦੀ ਹੈ। ਇਸ ਤਰ੍ਹਾਂ ਜਿਹੜੇ ਉਹ ਪੰਡਿਤ ਕੋ ਪਹਿਲਾਂ ਗਿਆ, ਸ਼ੁਰੂਆਤ ਇੱਥੋਂ ਹੋਈ ਹੈ। ਜਿਸ ਵੇਲੇ ਨਾਮ ਜਪਦਿਆਂ ਜਬ ਉਹਦਾ ਸ਼ੁੱਧ ਹੋਰਦਾ ਸ਼ੁੱਧ ਹੋ ਗਿਆ, ਜਦੋਂ ਉਹਨੇ ਜਰਰੇ ਜਰੇ 'ਚ ਪਰਮਾਤਮਾ ਨੂੰ ਵਿਆਪਕ ਦੇਖਿਆ, ਪਰਮਾਤਮਾ ਪ੍ਰਗਟ ਹੋ ਗਿਆ। ਬਾਣੀ ਕਹਿੰਦੀ ਭੋਲੇ ਪਾਏ ਮਿਲਿਆ ਰਗਰਾਇਆ, ਪੱਥਰ 'ਚੋਂ ਨਹੀਂ ਮਿਲਿਆ, ਉਹਦੇ ਭੋਲੇ ਪਾਵ ਨਿਸ਼ਲ ਹਿਰਦੇ ਕਰਕੇ ਸੱਚੇ ਇਰਾਦੇ ਨਾਮ ਜਪਿਆ ਤਾਂ ਮਿਲਿਆ। ਪੱਥਰਾਂ ਦੀ ਪੂਜਾ ਤਾਂ ਹੋਰ ਵੀ ਕਰਦੇ ਉਹਨਾਂ ਨੂੰ ਨਹੀਂ ਮਿਲਿਆ।
ਠੀਕ ਹੈ।
ਜੋ ਹਾਂਜੀ ਪਾਥਰ ਕੋ ਕਹਿਤੇ ਦੇਵ ਤਾਂ ਕਿ ਨਿਫਲ ਹੋਵੇ ਸੇਵ, ਜੋ ਪਾਥਰ ਕੀ ਪਾਣੀ ਪਾਏ ਤਾਂ ਕਿ ਘਲ ਜਾਈ ਜਾਏ। ਜੇ ਉਹ ਪੱਥਰ ਦਾ ਪੁਜਾਰੀ ਹੁੰਦਾ ਤਾਂ ਉਹਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਆਉਂਦਾ? ਸ਼ੁਰੂਆਤ ਪੰਡਿਤ ਨੇ ਕਰਾਈ ਸੀ, ਪਰ ਜਦੋਂ ਉਹਨੂੰ ਸੋਝੀ ਆ ਗਈ ਅਤੇ ਫਿਰ ਉਹ ਚੇਤਨ ਦੀ ਪੂਜਾ ਕਰਕੇ ਚੇਤਨ ਸਰੂਪ ਹੋ ਗਿਆ। ਬੋਲਾ ਪੱਪਾ ਉਹ ਗੋਬਿੰਦ ਮਿਲਾਵੇ।
ਆਖਰੀ ਸਵਾਲ ਇਹ ਸੀ ਕਿ ਬਈ ਤੁਸੀਂ ਪਿਛਲੇ ਰਿਕਾਰਡਿੰਗ 'ਚ ਦੱਸਿਆ ਸੀ ਕਿ ਜੇ ਜੇ ਵਿਅਕਤੀ ਜੇ ਜਗਿਆਸੂ ਵਾਹਿਗੁਰੂ ਜੀ ਨੂੰ ਨਹੀਂ ਮਿਲ ਸਕਦਾ ਇਸ ਜਨਮ 'ਚ, ਅਤੇ ਉਸਨੂੰ ਕਿੰਨੇ ਜਨਮ ਦੀ?
ਉਹ ਤਾਂ ਜਿਵੇਂ ਬੰਦਾ ਕੋਈ ਕੰਮ ਕਰਦਾ ਸੌਂ ਜਾਂਦਾ, ਜਦੋਂ ਉੱਠਦਾ ਜਿਹੜਾ ਕੰਮ ਛੱਡ ਕੇ ਸੁੱਤਾ ਸੀ ਉਹਨੂੰ ਫੇਰ ਕਰਨ ਲੱਗ ਪੈਂਦਾ। ਇਸੇ ਤਰ੍ਹਾਂ ਜਿਹੜਾ ਸਰੀਰ ਆ ਆਤਮਾ ਦਾ ਚੋਲਾ ਆ, ਅਤੇ ਜਦੋਂ ਸਰੀਰ ਛੱਡ ਜਾਂਦਾ ਆਤਮਾ ਨੂੰ ਪਰਮੇਸ਼ੁਰ ਦੀ ਕਿਰਪਾ ਨਾਲ ਨਵਾਂ ਸਰੀਰ ਮਿਲ ਜਾਂਦਾ, ਤੂੰ ਅਗਲੇ ਜਨਮ ਦੇ ਵਿੱਚ ਫਿਰ ਸਾਧਨ ਕਰਦਾ। ਜੇ ਉਹਨੂੰ ਆਤਮਾ ਗਿਆਨ ਨਹੀਂ ਹੋਇਆ ਫਿਰ ਵੀ ਫਰਕ ਰਹਿ ਗਿਆ, ਅਤੇ ਪਰਮੇਸ਼ੁਰ ਉਹਨੂੰ ਫਿਰ ਚਾਨਸ ਦੇ ਦਿੰਦੇ ਆ। ਮਤਲਬ ਕੀਤੀ ਹੋਈ ਕਮਾਈ ਨਿਸਫਲ ਨਹੀਂ ਜਾਂਦੀ।
ਇਸ ਤਰ੍ਹਾਂ ਕੋਈ ਸਿਸਟਮ ਨਹੀਂ ਕਿ ਕੋਈ ਪੁੜੀ ਜਾਂ ਖੰਡ ਦੇ ਵਿੱਚ ਜਾਪ ਕਰਨਾ ਅਤੇ ਪੂਰਾ ਕਰਨਾ ਅਤੇ ਉੱਥੋਂ ਫਿਰ ਸਿੱਧੇ ਮੁਕਤੀ ਪ੍ਰਾਪਤ ਹੋਏ?
ਉਹ ਇਸ ਜਨਮ ਵੀ ਹੋ ਸਕਦੀ ਹੈ, ਕਈ ਜਨਮ ਵੀ ਲੱਗ ਸਕਦੇ ਆ, ਇਹ ਤਾਂ ਆਪਣੀ ਕਮਾਈ ਦੇ ਉੱਤੇ ਆ ਅਤੇ ਸਾਨੂੰ ਕਿੰਨਾ ਚਿਰ 'ਚ ਸਮਝ ਆਉਂਦੀ ਆ। ਜਿਨ ਸਮਝੇ ਤਿੰਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਈ। ਬੰਦਾ ਖਿੜਕਿਆ ਹੋਇਆ ਕਈ ਜਨਮਾਂ ਤੱਕ ਵੀ ਡਿੱਗ ਸਕਦਾ। ਹੁਣ ਗੁਰੂ ਨਾਨਕ ਪਾਤਸ਼ਾਹ ਬੁਲੇ ਕੋ ਗਾਇਆ, ਉਹ ਘਰ ਵਾਲੀ ਜੇ ਕਹੇ ਤਾਂ ਗੁਹਾੜੀ 'ਚ ਲੁੱਕ ਗਿਆ, ਅਤੇ ਉਹ ਵਾਂਢੇ ਗਿਆ, ਉੱਥੇ ਸੱਪ ਲੜ ਕੇ ਮਰ ਗਿਆ। ਅਤੇ ਮਹਾਰਾਜ ਕੋਲ ਆਏ, ਮਹਾਰਾਜ ਕਹਿੰਦੇ ਸ਼ਾਹੀ ਮੂੰਹ ਲੁਕਿਆ ਸ਼ਾਇਦ ਜੂਨ ਪਊ। ਕਿ ਕਈ ਜਨਮ ਧਾਰੇ, ਫਿਰ ਹਜ਼ੂਰ ਸਾਹਿਬ ਸ਼ਿਕਾਰ ਕਰਦਾ ਹੁਣ ਪਾਤਸ਼ਾਹ ਨੂੰ ਉਹਦੀ ਕਲਿਆਣ ਕੀਤੀ। ਅਤੇ ਜੇ ਮਹਾਰਾਜ ਬਚਨ ਉਦੋਂ ਮੰਨ ਲੈਂਦਾ ਉਦੋਂ ਹੀ ਕਿਰਪਾ ਹੋ ਜਾਣੀ ਸੀ। ਇਸ ਕਰਕੇ ਇਹ ਤਾਂ ਹੁਣ ਇਹਦੇ 'ਤੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮਾਂ ਮੁਤਾਬਕ ਇਸ ਜਨਮ ਹੁੰਦਾ ਕਿ ਨਹੀਂ ਹੁੰਦਾ। ਜੇ ਉਹਦੇ ਭਾਣੇ ਔਰ ਰਜ਼ਾ ਵਿੱਚ ਆ ਕੇ ਇਸ ਜਨਮ 'ਚ ਆਤਮਾ ਗਿਆਨ ਪ੍ਰਾਪਤ ਕਰੇਗਾ, ਇਹਨੂੰ ਇਸ ਜਨਮ 'ਚ ਹੀ ਪ੍ਰਾਪਤੀ ਹੋ ਜਾਵੇਗੀ। ਅਤੇ ਜਿੰਨਾ ਵੇਸਲਾ ਹੋਵੇਗਾ ਉਨੀ ਇਹਦੀ ਬਾਟ ਲੰਮੀ ਹੁੰਦੀ ਜਾਂਦੀ ਹੈ। ਹੁਣ ਇਹ ਨਹੀਂ ਸੋਚਣਾ ਮੈਂ ਆਪਣੀ ਬਾਟ ਨੇੜੇ ਕਰਨੀ ਹੈ ਜਾਂ ਦੂਰ ਦੀ ਬਣਾਉਣੀ ਹੈ, ਉਹ ਤਾਂ ਹੀ ਹੋਊਗੀ ਜੇ ਸਤਿਗੁਰੂ ਦੇ ਬਚਨਾਂ ਦੇ ਮੁਤਾਬਕ ਇਹ ਗੁਜ਼ਰੇਗਾ।
ਹਾਂਜੀ, ਇੱਕ ਮੇਰਾ ਖੁਦ ਦਾ ਸਵਾਲ ਸੀਗਾ ਕਿ ਵੀ ਕਈ ਤਿੱਬਤ ਬੁੱਧ ਧਰਮ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਆਪਣੇ ਲਾਵਾਂ ਕਰਕੇ ਪੁਕਾਰਦੇ ਹਨ ਗੁਰੂ ਕੋ। ਕਈ ਬੁੱਧ ਧਰਮ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਪੁਕਾਰਦੇ ਹਨ ਗੁਰੂ ਗੋਮਕਾ ਮਹਾਰਾਜ। ਤਿੱਬਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਗਏ ਸੀ,
ਉੱਥੇ ਜਿਹੜੇ ਲਾਂਬੇ ਆ
ਹਾਂਜੀ
ਉਹ ਗੁਰੂ ਮਹਾਰਾਜ ਦੀ ਪੂਜਾ ਕਰਦੇ, ਉੱਥੇ ਅਸਥਾਨ ਵੀ ਹੈਗੇ ਆ।
ਠੀਕ ਹੈ ਜੀ।
ਅਤੇ ਕਿਉਂਕਿ ਮਹਾਰਾਜ ਤਾਂ ਸਰਵੱਤਰ ਵਿਆਪਕ ਆ, ਅਤੇ ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆਇਆ ਉਹਨੇ ਉਹਦੇ 'ਤੇ ਕਿਰਪਾ ਕਰ ਦਿੱਤੀ ਹੈ। ਬੋਧੀ ਆ ਜਾਏ, ਜੈਨੀ ਆ ਜਾਏ, ਮੁਸਲਮਾਨ ਆ ਜਾਏ, ਈਸਾਈ ਆ ਜਾਏ, ਸਿੱਖ, ਹਿੰਦੂ, ਪਾਰਸੀ ਕੋਈ ਵੀ ਆ ਜਾਏ, ਕਿਉਂਕਿ ਮਹਾਰਾਜ ਦਾ ਉਪਦੇਸ਼ ਤਾਂ ਸਾਰਿਆਂ ਲਈ ਸਾਂਝਾ ਹੀ ਆ।
ਠੀਕ ਹੈ।
ਕਿਉਂਕਿ ਉਹਨਾਂ ਦਾ ਸਿਧਾਂਤ ਜਿਹੜਾ ਆ ਉਹ ਸਾਂਝਾ ਆ, ਸਭੇ ਸਾਂਝੀ ਵਾਲ ਸਦਾ ਨਹੀਂ ਕੋਈ ਨਹੀਂ ਦੱਸਿਆ ਬਾਹਰ ਆ ਜੀ। ਜਿਵੇਂ ਹੁਣ ਟੀਚਰ ਕੋਲ ਵਿਦਿਆਰਥੀ ਕਿਸੇ ਜਾਤ ਮਜ਼ਹਬ ਦਾ ਆ ਜਾਏ, ਟੀਚਰ ਨੂੰ ਤਾਂ ਸਾਰਿਆਂ ਨੂੰ ਤਲੀਮ ਦੇਣੀ ਆ, ਅਤੇ ਪ੍ਰਾਪਤੀ ਆਪੋ ਆਪਣੀ ਬੁੱਧੀ ਮੁਤਾਬਕ ਆ,
ਉਹਨਾਂ ਨੂੰ ਕੋਈ ਉਪਦੇਸ਼ ਤਾਂ।
ਇਸੇ ਤਰ੍ਹਾਂ ਗੁਰੂ ਸਾਹਿਬ ਅਤੇ ਅਧਿਆਤਮਕ ਗਿਆਨੀ ਜਿਹੜੇ ਹੈਗੇ ਆ ਗੁਰੂ ਆ, ਉਹਨਾਂ ਦੀ ਸ਼ਰਨ ਜਿਹੜਾ ਵੀ ਆ ਜਾਏ ਉੱਥੇ ਕਿਰਪਾ ਕਰਦੇ ਆ, ਉਹਨਾਂ ਦੇ ਕੋਈ ਦਵੈਸ਼ ਥੋੜ੍ਹੀ ਆ।
ਉਹਨਾਂ ਨੂੰ ਕੋਈ ਉਪਦੇਸ਼ ਤਾਂ ਨਹੀਂ ਮਿਲਿਆ ਜਿਵੇਂ ਲਾਵੇ ਗੁਰੂ ਨਾਨਕ ਦੇਵ ਜੀ ਲਾਵਾਂ ਨੂੰ
ਉਪਦੇਸ਼ ਮਿਲਿਆ ਉਹਨਾਂ ਨੂੰ?
ਹਾਂਜੀ,
ਜਿਵੇਂ ਹੁਣ ਰਾਜਾ ਸਿੰਘ ਦੱਸਿਆ ਵੀ ਉਹ ਜਿਹੜੇ ਪੀਰ ਸੀ
ਹਾਂਜੀ
ਉਹ ਗੁਰੂ ਨਾਨਕ ਪਾਤਸ਼ਾਹ ਨੂੰ ਓਂਕਾਰ ਸ਼ਬਦ ਦਿੱਤਾ, ਓਂਕਾਰ ਜਪਦੇ ਆ।
ਠੀਕ ਹੈ ਜੀ।
ਇਸ ਤਰ੍ਹਾਂ ਜਿਹੜੇ ਲਾਂਬੇ ਆ ਜਿਹੜੇ ਮਹਾਰਾਜ ਦੇ ਪ੍ਰੇਮੀ ਬਣ ਗਏ,
ਹਾਂਜੀ,
ਅਤੇ ਮਹਾਰਾਜ ਨੇ ਫਿਰ ਜੋ ਉਹਨਾਂ ਦੀ ਕਿਰਪਾ ਕੀਤੀ ਉਹਦੇ ਅਨੁਸਾਰ ਹੀ ਚੱਲਦੇ ਆ।
ਠੀਕ ਹੈ।
ਮਹਾਰਾਜ ਦਾ ਮਤਲਬ ਇਹ ਆ ਕਿ ਤੂੰ ਭਾਵੇਂ ਬੋਧੀ ਰਹਿ, ਸਾਤੋਂ ਸਿਕਸ਼ਾ ਲੈ ਕੇ ਅਤੇ ਕਮਾਈ ਕਰ। ਜੇ ਹੁਣ ਬਾਗ 'ਚੋਂ ਦੂਏ ਦੇ ਬੂਟਾ ਪੱਟ ਕੇ ਲਾਵਾਂਗੇ ਉੱਥੇ ਸੁੱਕ ਵੀ ਸਕਦਾ। ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਕੋਈ ਧਰਮ ਬਦਲਣੇ ਨਾ ਪ੍ਰਾਪਤੀ ਨਹੀਂ, ਮਾਨਸਿਕ ਮੰਡਲ ਬਦਲਣਾ ਪ੍ਰਾਪਤੀ ਹੈ।
ਠੀਕ ਹੈ।
ਅਤੇ ਹਜ਼ੂਰ ਨੇ ਜਾਣੀ ਕਿਸੇ ਦਾ ਧਰਮ ਬਦਲਣ ਦਾ ਨਹੀਂ ਸੋਚਿਆ, ਉਹਨਾਂ ਨੇ ਗਿਆਨ ਦੇ ਕੇ ਉਹਦੀ ਮਨ ਬੁੱਧੀ ਬਦਲੀ ਜਿਹਦੇ ਨਾਲ ਉਹਨੂੰ ਆਤਮਾ ਗਿਆਨ ਹੋ ਜਾਏ।
ਠੀਕ ਹੈ ਜੀ। ਸਾਨੂੰ ਸਵਾਸ